ਦੁਨੀਆਂ ਦੇ ਸਾਰੇ ਸੁੱਖ ਅਧੂਰੇ ਨੇ ਜੇਕਰ ਉਹਨਾਂ ਨੂੰ ਵੰਡਣ ਵਾਲਾ ਸਾਂਝਾ ਕਰਨ ਵਾਲਾ ਆਪਣਾ ਕੋਈ ਨਾ ਹੋਵੇ। ਖਾਸ ਤੌਰ ਤੇ ਬੱਚਿਆਂ ਦੀ ਕਮੀ ਇਨਸਾਨ ਦੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਖੋਖਲਾ ਕਰ ਦਿੰਦੀ ਹੈ। ਕੁਦਰਤ ਦਾ ਨਿਯਮ ਹੈ ਕਿ ਇੱਕ ਵਕਤ ਆਉਣ ਤੇ ਸਾਨੂੰ ਬੱਚਿਆਂ ਦੀ ਬਹੁਤ ਲੋੜ ਹੁੰਦੀ ਹੈ। ਬੱਚੇ ਜਿਹੜੇ ਕਿ ਨਿੱਕੇ ਨਿੱਕੇ ਫੁੱਲਾਂ ਵਰਗੇ ਨੇ, ਬੱਚੇ ਜਿਹੜੇ ਸਾਡੀਆਂ ਕੱਲ੍ਹ ਦੀਆਂ ਉਮੀਦਾਂ ਨੇ, ਬੱਚੇ ਜਿਹੜੇ ਆਪਣੀਆਂ ਮਿੱਠੀਆਂ ਮਿੱਠੀਆਂ ਗੱਲਾਂ ਤੇ ਕਿਰਕਾਰੀਆਂ ਨਾਲ ਸਾਰੀ ਥਕਾਨ ਤੇ ਤਣਾਅ ਦੂਰ ਕਰ ਦਿੰਦੇ ਨੇ। ਅੱਜ ਸਾਡੇ ਸਮਾਜ ਵਿੱਚ ਕਈ ਸ਼ਾਦੀਸ਼ੁਦਾ ਜੋੜੇ ਨੇ ਜਿਹੜੇ ਅੱਜ ਵੀ ਸੰਤਾਨ ਤੇ ਔਲਾਦ ਦੀ ਖੁਸ਼ੀ ਤੋਂ ਵਾਂਝੇ ਨੇ। ਪਰ ਹੁਣ ਘਬਰਾਉਣ ਵਾਲੀ ਗੱਲ ਨਹੀਂ, ਕਿਉਂਕਿ ਹੁਣ ਵਿਗਿਆਨ ਦੀਆਂ ਨਵੀਆਂ ਨਵੀਆਂ ਖੋਜਾਂ ਤੇ ਆਵਿਸ਼ਕਾਰਾਂ ਰਾਹੀਂ ਬਾਂਝਪਨ ਦੀ ਮੁਸ਼ਕਿਲ ਤੋਂ ਮੁਸ਼ਕਿਲ ਸਮੱਸਿਆ ਦਾ ਉਪਰਾਲਾ ਕੀਤਾ ਜਾ ਸਕਦਾ ਹੈ। ਬਾਂਝਪਨ ਦੀ ਸਮੱਸਿਆ ਦੀ ਮਾਹਿਰ ਡਾਕਟਰ ਸੁਮਿਤਾ ਸੋਫਤ ਇੱਕ ਵੈਲ ਕੁਆਲੀਫਾਈਡ ਤੇ ਇਸ ਖੇਤਰ ਵਿੱਚ ਜਾਣਿਆ ਪਛਾਣਿਆ ਨਾਮ ਹੈ। ਜਿਨ੍ਹਾਂ ਨੇ ਆਪਣੇ ਸਾਇੰਟਿਫਿਕ ਮੈਡੀਕਲ ਗਿਆਨ ਦੇ ਰਾਹੀਂ ਕਈ ਬੇਔਲਾਦ ਜੋੜਿਆਂ ਨੂੰ ਸੰਤਾਨ ਸੁੱਖ ਪ੍ਰਦਾਨ ਕਰਨ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਈ ਹੈ। ਆਓ ਮਿਲਦੇ ਹਾਂ ਡਾਕਟਰ ਸੁਮਿਤਾ ਸੋਫਤ ਨਾਲ, ਜੋ ਇਸ ਵਿਸ਼ੇ ਤੇ ਭਰਪੂਰ ਜਾਣਕਾਰੀ ਦੇ ਰਹੇ ਨੇ।
ਬਾਂਝਪਨ ਦੀ ਸਮੱਸਿਆ, ਤੇਜ਼ ਤਰਾਰ ਜ਼ਿੰਦਗੀ ਅਤੇ ਵਧੇਰੇ ਸਟ੍ਰੈਸ ਦੇ ਕਾਰਨ ਦਿਨੋ ਦਿਨ ਵੱਧਦੀ ਜਾ ਰਹੀ ਹੈ। ਦੇਖਿਆ ਗਿਆ ਹੈ ਕਿ ਲਗਭਗ 40% ਬਾਂਝਪਨ ਦੀ ਸਮੱਸਿਆ ਆਦਮੀਆਂ ਵਿੱਚ ਪਾਈ ਜਾਂਦੀ ਹੈ ਅਤੇ 40% ਔਰਤਾਂ ਵਿੱਚ ਪਾਈ ਜਾਂਦੀ ਹੈ। 10% ਕੇਸਿਸ ਇਹੋ ਜਿਹੇ ਹੁੰਦੇ ਹੈ ਜਿਨ੍ਹਾਂ ਵਿੱਚ ਦੋਨਾਂ ਹਸਬੈਂਡ ਵਾਈਫ ਵਿੱਚ ਪ੍ਰੋਬਲਮ ਹੁੰਦੀ ਹੈ ਅਤੇ 10% ਕੇਸਿਸ ਇਹੋ ਜਿਹੇ ਹੁੰਦੇ ਹੈ ਜਿਨ੍ਹਾਂ ਦੇ ਵਿੱਚ ਸਾਨੂੰ ਕੋਈ ਪ੍ਰੋਬਲਮ ਨਹੀਂ ਪਤਾ ਲੱਗਦੀ ਪਰ ਉਹਨਾਂ ਦੇ ਸੰਤਾਨ ਸੁੱਖ ਦੀ ਪ੍ਰਾਪਤੀ ਨਹੀਂ ਹੋ ਪਾਉਂਦੀ। ਔਰਤਾਂ ਵਿੱਚ ਬਾਂਝਪਨ ਦੀ ਸਮੱਸਿਆ ਦਾ ਪ੍ਰਮੁੱਖ ਕਾਰਨ ਹੈ ਜਾਂ ਟਿਊਬਾਂ ਵਿੱਚ ਪ੍ਰੋਬਲਮ ਹੋਏ ਜਾਂ ਆਂਡੇਦਾਨੀ ਵਿੱਚ ਪ੍ਰੋਬਲਮ ਹੋਏ ਜਾਂ ਬੱਚੇਦਾਨੀ ਦੀ ਸਮੱਸਿਆ। ਟਿਊਬਾਂ ਦੀ ਜਿਹੜੀ ਸਮੱਸਿਆ, ਉਹ ਟਿਊਬਾਂ ਦਾ ਬੰਦ ਹੋਣਾ ਹੈ, ਉਹ ਕਿਸੇ ਵੀ ਕਾਰਨ ਹੋ ਸਕਦੀ ਹੈ, ਇਨਫੈਕਸ਼ਨ ਦੇ ਨਾਲ ਬੰਦ ਹੋ ਸਕਦੀ ਹੈ, ਐਂਡੋਮੈਟ੍ਰੀਓਸਿਸ ਦੇ ਕਾਰਨ ਬੰਦ ਹੋ ਸਕਦੀ ਹੈ ਜਾਂ ਫਿਰ ਨਲਾਂ ਦੀ ਟੀਬੀ ਦੇ ਕਾਰਨ ਵੀ ਟਿਊਬਾਂ ਬੰਦ ਹੋ ਸਕਦੀ ਹੈ। ਅੰਡੇਦਾਨੀ ਵਿੱਚ ਸਭ ਤੋਂ ਪਹਿਲਾਂ ਜਿਹੜੀ ਸਮੱਸਿਆ ਆਉਂਦੀ ਹੈ ਕਿ ਲੇਡੀ ਦਾ ਆਂਡਾ ਠੀਕ ਨਹੀਂ ਬਣਦਾ, ਪ੍ਰੋਪਰ ਸਾਈਜ਼ ਦਾ ਨਹੀਂ ਬਣਦਾ, ਛੋਟਾ ਹੀ ਰਹਿ ਜਾਂਦਾ ਹੈ, ਜਾਂ ਫਿਰ ਇੱਕ ਲੇਡੀ ਦੀ ਜਿਹੜੀ ਅੰਡੇਦਾਨੀ ਹੈ ਉਹ ਫੇਲ ਹੋ ਗਈ ਹੈ, ਉਹ ਅੰਡਾ ਨਹੀਂ ਬਣਾ ਸਕਦੀ, ਜਿਹਨੂੰ ਆਪਾਂ ਪ੍ਰੀਮੈਚਿਓਰ ਮੈਨੋਪੌਜ਼ ਕਹਿੰਦੇ ਹਾਂ। ਕਈ ਪੇਸ਼ੈਂਟਸ ਵਿੱਚ ਅੰਡੇਦਾਨੀਆਂ ਵਿੱਚ ਰਸੌਲੀਆਂ ਹੋ ਜਾਂਦੀਆਂ ਹਨ ਜਿਹੜੀ ਖੂਨ ਦੀ ਵੀ ਹੋ ਸਕਦੀ ਹੈ ਅਤੇ ਪਾਣੀ ਦੀ ਵੀ ਹੋ ਸਕਦੀ ਹੈ, ਉਹਦੇ ਕਾਰਨ ਵੀ ਅੰਡਾ ਬਣਨ ਦੀ ਪ੍ਰੋਬਲਮ ਆ ਸਕਦੀ ਹੈ, ਜਿਹਨੂੰ ਆਪਾਂ PCOS ਕਹਿੰਦੇ ਹਾਂ, ਪੋਲੀਸਿਸਟਿਕ ਓਵੇਰੀਅਨ ਡਿਜ਼ੀਜ਼, ਜਿਹਦੇ ਵਿੱਚ ਇੱਕ ਲੇਡੀ ਦੇ ਅੰਦਰ ਛੋਟੀ ਛੋਟੀ ਪਾਣੀ ਦੀ ਰਸੌਲੀਆਂ ਬਣ ਜਾਂਦੀ ਹੈ ਜਿਹੜਾ ਅੰਡਾ ਨਹੀਂ ਬਣਨ ਦਿੰਦੀ ਅਤੇ ਅਲਟੀਮੇਟਲੀ ਇੱਕ ਲੇਡੀ ਦੀ ਪ੍ਰੈਗਨੈਂਸੀ ਨਹੀਂ ਹੋ ਸਕਦੀ। ਬੱਚੇਦਾਨੀ ਦੀ ਸਮੱਸਿਆ ਦਾ ਪ੍ਰਮੁੱਖ ਕਾਰਨ ਹੈ ਬੱਚੇਦਾਨੀ ਵਿੱਚ ਰਸੌਲੀਆ ਹੋਣਾ, ਜਾਂ ਫਿਰ ਬੱਚੇਦਾਨੀ ਦੀ ਜਿਹੜੀ ਤਹਿ ਹੈ ਉਹ ਤਹਿ ਕਮਜ਼ੋਰ ਹੋ ਜਾਂਦੀ ਹੈ, ਜਾਂ ਫਿਰ ਬੱਚੇਦਾਨੀ ਦਾ ਜਿਹੜਾ ਸਾਈਜ਼ ਹੈ ਉਹ ਛੋਟਾ ਹੋ ਜਾਂਦਾ ਹੈ, ਜਿਹਦੇ ਕਾਰਨ ਪ੍ਰੈਗਨੈਂਸੀ ਨਹੀਂ ਹੋ ਸਕਦੀ। ਆਦਮੀਆਂ ਵਿੱਚ ਬਾਂਝਪਨ ਦੀ ਸਮੱਸਿਆ ਦਾ ਪ੍ਰਮੁੱਖ ਕਾਰਨ ਹੈ ਸ਼ੁਕਰਾਣੂਆਂ ਦੀ ਕਮੀ ਹੋਣਾ, ਜਾਂ ਫਿਰ ਸ਼ੁਕਰਾਣੂ ਬਿਲਕੁਲ ਹੀ ਨਹੀਂ ਹੁੰਦੇ, ਜਿਹਨੂੰ ਆਪਾਂ ਨਿਲ ਸ਼ੁਕਰਾਣੂ ਕਹਿੰਦੇ ਹਾਂ। ਇਹ ਸ਼ੁਕਰਾਣੂ ਦੀ ਕਮੀ ਦੇ ਜਾਂ ਘੱਟ ਸ਼ੁਕਰਾਣੂ ਹੋਣ ਦੇ ਵੀ ਕਈ ਕਾਰਨ ਹੈ, ਜਿਵੇਂ ਅੱਜ ਕੱਲ੍ਹ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਨਸ਼ਾ, ਸਟ੍ਰੈਸ, ਉਹਦੇ ਨਾਲ ਵੀ ਸ਼ੁਕਰਾਣੂ ਘੱਟ ਹੋ ਸਕਦੇ ਹੈ। ਜਦ ਵੀ ਸਾਡੇ ਕੋਲ ਕੋਈ ਨਿਸੰਤਾਨ ਜੋੜਾ ਆਉਂਦਾ, ਸਭ ਤੋਂ ਪਹਿਲਾਂ ਉਹਨਾਂ ਦੀ ਦੋਨਾਂ ਦੀ ਡਿਟੇਲਡ ਹਿਸਟਰੀ ਲਈ ਜਾਂਦੀ ਹੈ, ਉਸ ਤੋਂ ਬਾਅਦ ਦੋਨਾਂ ਦੇ ਟੈਸਟ ਕੀਤੇ ਜਾਂਦੇ ਹੈ। ਆਦਮੀਆਂ ਵਿੱਚ ਜਿਹੜਾ ਪ੍ਰਮੁੱਖ ਟੈਸਟ ਕੀਤਾ ਜਾਂਦਾ ਹੈ ਉਹ ਹੈ ਸ਼ੁਕਰਾਣੂਆਂ ਦੀ ਜਾਂਚ, ਯਾਨੀ ਜਿਹਨੂੰ ਆਪਾਂ ਸੀਮਨ ਅਨਾਲਿਸਿਸ ਕਹਿੰਦੇ ਹਾਂ। ਇਹਦੇ ਵਿੱਚ ਸੀਮਨ ਦਾ ਕਾਊਂਟ ਦੇਖਿਆ ਜਾਂਦਾ ਹੈ ਅਤੇ ਮੋਟੀਲਿਟੀ ਦੇਖੀ ਜਾਂਦੀ ਹੈ, ਮੋਰਫੋਲੋਜੀ ਦੇਖੀ ਜਾਂਦੀ ਹੈ, ਇੱਕ ਸ਼ੁਕਰਾਣੂ ਵਿੱਚ ਅੰਡੇ ਦੀ ਪ੍ਰੈਗਨੈਂਸੀ ਕਰਨ ਦੇ ਕਿੰਨੇ ਚਾਂਸ ਹੈ, ਆ ਵੀ ਲੱਭਿਆ ਜਾਂਦਾ ਹੈ। ਜੇ ਇਹਦੇ ਵਿੱਚ ਟੈਸਟ ਵਿੱਚ ਸਾਨੂੰ ਕੋਈ ਨੁਕਸ ਲੱਭਦਾ ਅਸੀਂ ਉਹਦੇ ਫਿਰ ਆਦਮੀ ਦੇ ਹੋਰ ਟੈਸਟ ਕਰਦੇ ਹਾਂ ਜਿਹਨਾਂ ਦੇ ਵਿੱਚ ਹਾਰਮੋਨ ਐਸੇਸ ਹੁੰਦੇ ਹੈ, ਗੋਲੀਆਂ ਦੀ ਸਕੈਨਿੰਗ ਹੁੰਦੀ ਹੈ ਜਾਂ ਫਿਰ ਟੈਸਟੀਕੁਲਰ ਬਾਇਓਪਸੀ ਕੀਤੀ ਜਾਂਦੀ ਹੈ। ਔਰਤਾਂ ਵਿੱਚ ਜਿਹੜੇ ਪ੍ਰਮੁੱਖ ਟੈਸਟ ਹੈ, ਸਭ ਤੋਂ ਪਹਿਲਾਂ ਆਪਾਂ ਇੱਕ ਇੰਟਰਨਲ ਸਕੈਨ ਕਰਦੇ ਹਾਂ ਜਿਹਨੂੰ ਆਪਾਂ ਟਰਾਂਸਵਜਾਈਨਲ ਸੋਨੋਗ੍ਰਾਫੀ ਕਹਿੰਦੇ ਹਾਂ, ਜੋ ਕਿ ਇੱਕ ਇੰਟਰਨਲ ਸਕੈਨ ਹੁੰਦੀ ਹੈ। ਉਹਦੇ ਨਾਲ ਸਾਨੂੰ ਪਤਾ ਲੱਗ ਜਾਂਦਾ ਕਿ ਬੱਚੇਦਾਨੀ ਠੀਕ ਹੈ, ਬੱਚੇਦਾਨੀ ਦਾ ਸਾਈਜ਼ ਠੀਕ ਹੈ, ਤੈਅ ਠੀਕ ਹੈ ਜਾਂ ਫਿਰ ਕੋਈ ਹੋਰ ਸਮੱਸਿਆ ਤਾਂ ਨਹੀਂ, ਰਸੌਲੀਆਂ ਤਾਂ ਨਹੀਂ। ਨਾਲ ਹੀ ਆਪਾਂ ਅੰਡੇਦਾਨੀਆਂ ਵੀ ਦੇਖ ਲੈਂਦੇ ਹਾਂ ਕਿ ਕੋਈ ਰਸੌਲੀ ਤਾਂ ਨਹੀਂ, ਜਾਂ ਅੰਡਾ ਠੀਕ ਬਣ ਰਿਹਾ ਜਾਂ ਨਹੀਂ ਬਣ ਰਿਹਾ। ਉਸ ਤੋਂ ਬਾਅਦ ਜਿਹੜਾ ਆਪਾਂ ਟੈਸਟ ਕਰਦੇ ਹਾਂ ਉਹ ਹੈ ਹਾਰਮੋਨ ਐਸਿਸ, ਜਿਹੜੇ ਕਿ ਲੇਡੀ ਦੇ ਬਲੱਡ ਦੇ ਸੈਂਪਲ ਵਿੱਚ ਹੋ ਜਾਂਦੇ ਆ ਸਾਰੇ ਟੈਸਟ। ਦੇਖਿਆ ਜਾਂਦਾ ਉਹਨੂੰ ਕੋਈ ਥਾਇਰਾਇਡ ਦੀ ਪ੍ਰੋਬਲਮ ਤਾਂ ਨਹੀਂ ਜਾਂ ਕੋਈ ਹੋਰ ਹਾਰਮੋਨਲ ਅਸੰਤੁਲਨ ਤਾਂ ਨਹੀਂ ਹੈ ਜਿਹਦੇ ਕਾਰਨ ਪ੍ਰੈਗਨੈਂਸੀ ਨਹੀਂ ਹੋ ਰਹੀ ਜਾਂ ਇੱਕ ਲੇਡੀ ਦੇ ਅੰਡੇਦਾਨੀਆਂ ਫੇਲ ਤਾਂ ਨਹੀਂ ਹੋ ਗਈਆਂ। ਉਸ ਤੋਂ ਬਾਅਦ ਆਪਾਂ ਟਿਊਬਾਂ ਦੀ ਜਾਂਚ ਕਰਦੇ ਹਾਂ, ਜੋ ਕਿ ਤਿੰਨ ਤਰ੍ਹਾਂ ਨਾਲ ਕੀਤੀ ਜਾ ਸਕਦੀ ਹੈ, ਜਾਂ ਆਪਾਂ ਦੂਰਬੀਨ ਦੇ ਜ਼ਰੀਏ ਕਰ ਸਕਦੇ ਹਾਂ, ਜਾਂ ਐਕਸਰੇ ਦੇ ਜ਼ਰੀਏ ਕਰ ਸਕਦੇ ਹਾਂ, ਜਾਂ ਸੋਨੋਸਾਲਪਿੰਗੋਗ੍ਰਾਫੀ ਜਿਹੜੀ ਇੰਟਰਨਲ ਸਕੈਨ ਦੇ ਜ਼ਰੀਏ ਵੀ ਟੈਸਟ ਕੀਤੀਆਂ ਜਾ ਸਕਦੀ ਹੈ। ਦੇਖਿਆ ਜਾਂਦਾ ਹੈ ਕਿ ਇੱਕ ਲੇਡੀ ਵਿੱਚ ਕੋਈ ਨਲਾਂ ਦੀ ਟਿਊਬਰਕਲੋਸਿਸ ਦੀ ਇਨਫੈਕਸ਼ਨ ਤਾਂ ਨਹੀਂ। ਜਦ ਸਾਨੂੰ ਇੱਕ ਕਪਲ ਬਿਲਕੁਲ ਨੋਰਮਲ ਲੱਗਦਾ ਫਿਰ ਵੀ ਉਹਨਾਂ ਦੀ ਪ੍ਰੈਗਨੈਂਸੀ ਨਹੀਂ ਹੋ ਰਹੀ ਤਾਂ ਆਪਾਂ ਹੋਰ ਟੈਸਟ ਕਰ ਸਕਦੇ ਹਾਂ ਜਿਹਨਾਂ ਵਿੱਚ ਐਂਟੀ ਸਪਰਮ ਐਂਟੀਬੋਡੀ ਟੈਸਟ ਹੈ, ਜਿਹਦੇ ਵਿੱਚ ਇੱਕ ਅੰਡੇ ਅਤੇ ਸਪਰਮ ਦਾ ਮਿਲਣ ਨਹੀਂ ਹੋ ਪਾ ਰਿਹਾ ਜਿਹਦੇ ਕਾਰਨ ਪ੍ਰੈਗਨੈਂਸੀ ਨਹੀਂ ਹੋ ਰਹੀ। ਜਦ ਆਪਾਂ ਸਾਰਾ ਕੌਜ਼ ਲੱਭ ਲੈਂਦੇ ਹਾਂ, ਸਾਨੂੰ ਪਤਾ ਲੱਗ ਜਾਂਦਾ ਕਿ ਕਿਉਂ ਨਹੀਂ ਬੱਚਾ ਹੋ ਰਿਹਾ, ਫਿਰ ਉਸ ਹਿਸਾਬ ਨਾਲ ਅੱਗੇ ਜਾ ਕੇ ਇਲਾਜ ਕੀਤਾ ਜਾ ਸਕਦਾ। ਜਿਨ ਆਦਮੀਆਂ ਨੇ ਦੇ ਸ਼ੁਕਰਾਣੂ ਬਿਲਕੁਲ ਨਿਲ ਹੈ ਜਾਂ ਐਜ਼ੋਸਪਰਮਿਕ ਹੈ, ਉਹ ਵੀ ਹੁਣ ਆਪਣੀ ਸੰਤਾਨ ਦੇ ਸੁੱਖ ਦੀ ਪ੍ਰਾਪਤੀ ਕਰ ਸਕਦੇ ਹੈ। ਸਾਇੰਸ ਨੇ ਇੰਨੀ ਕੁ ਤਰੱਕੀ ਕਰ ਲਈ ਹੈ ਕਿ ਸਾਡੇ ਕੋਲ ਇਹੋ ਜਿਹੀ ਮਸ਼ੀਨਾਂ ਹੈ ਜਿਨ੍ਹਾਂ ਦੇ ਵਿੱਚ ਆਪਾਂ ਇੱਕ ਅੰਡੇ ਅਤੇ ਇੱਕ ਸਪਰਮ ਦਾ ਮਿਲਣ ਮਾਈਕਰੋਸਕੋਪ ਦੇ ਥੱਲੇ ਕਰਦੇ ਹਾਂ, ਜਿਸ ਵਿਧੀ ਨੂੰ ਆਪਾਂ ਇਕਸੀ ਵਿਧੀ ਕਹਿੰਦੇ ਹਾਂ, ਇਮਸੀ ਵਿਧੀ ਕਹਿੰਦੇ ਹਾਂ। ਇਹਦੇ ਵਿੱਚ ਸਪੈਸ਼ਲ ਮਾਈਕਰੋਸਕੋਪਸ ਹੁੰਦੇ ਹੈ ਜੋ ਕਿ ਦੇਖ ਸਕਦੇ ਹੈ ਕਿ ਸ਼ੁਕਰਾਣੂ ਠੀਕ ਹੈ ਕਿ ਨਹੀਂ ਹੈ, ਅਤੇ ਫਿਰ ਆਪਾਂ ਭਰੂਣ ਬਣਾ ਕੇ ਲੇਡੀ ਦੇ ਅੰਦਰ ਰੱਖ ਸਕਦੇ ਹਾਂ। ਟੈਸਟ ਟਿਊਬ ਬੇਬੀ ਵਿਧੀ ਜਿਹੜੀ ਹੈ ਉਹ ਆਪਾਂ ਇਹੋ ਜਿਹੇ ਕੇਸਿਸ ਵਿੱਚ ਕਰਦੇ ਹਾਂ ਜਿਨ੍ਹਾਂ ਲੇਡੀਜ਼ ਦੀ ਟਿਊਬਾਂ ਬੰਦ ਹੋਣ, ਜਿਹੜਾ ਕੰਮ ਟਿਊਬ ਵਿੱਚ ਹੋਣਾ ਹੋਣ IVF ਲੈਬੋਰਟਰੀ ਵਿੱਚ ਕੀਤਾ ਜਾਂਦਾ, ਜਾਂ ਫਿਰ ਇੱਕ ਲੇਡੀ ਦੀ ਉਮਰ ਜ਼ਿਆਦਾ ਹੋ ਗਈ ਹੈ ਜਾਂ ਉਹਦੇ ਟਿਊਬਾਂ ਬੰਦ ਹੈ ਅਤੇ ਸੰਤਾਨ ਨਹੀਂ ਹੋ ਰਹੀ। ਟੈਸਟ ਟਿਊਬ ਬੇਬੀ ਵਿੱਚ ਅਸੀਂ ਇੱਕ ਲੇਡੀ ਨੂੰ ਇੰਜੈਕਸ਼ਨਸ ਦਿੰਦੇ ਹਾਂ, ਪਹਿਲੇ ਉਸਦੇ ਅੰਡੇ ਬਣਾਏ ਜਾਂਦੇ ਆ, ਜਦੋਂ ਅੰਡੇ ਮੈਚਿਓਰ ਹੋ ਜਾਂਦੇ ਆ ਅਤੇ ਅਲਟਰਾਸਾਊਂਡ ਦੇ ਜ਼ਰੀਏ ਆਪਾਂ ਕੱਢ ਲੈਂਦੇ ਹਾਂ, ਅਤੇ ਫਿਰ ਭਰੂਣ ਬਣਾ ਕੇ ਲੇਡੀ ਦੇ ਅੰਦਰ 48 ਤੋਂ 72 ਘੰਟੇ ਬਾਅਦ ਰੱਖ ਦਿੰਦੇ ਹਾਂ। ਅੱਜ ਕੱਲ੍ਹ ਵਿਗਿਆਨ ਨੇ ਇੰਨੀ ਤਰੱਕੀ ਕਰ ਲਈ ਹੈ ਕਿ ਟੈਸਟ ਟਿਊਬ ਬੇਬੀ ਦਾ ਕਾਮਯਾਬੀ ਦਰ ਕਾਫੀ ਜ਼ਿਆਦਾ ਵੱਧ ਗਿਆ। ਸਾਡੇ ਕੋਲ ਨੌਰਥ ਇੰਡੀਆ ਦੀ ਸਭ ਤੋਂ ਵਧੀਆ IVF ਲੈਬੋਰਟਰੀ ਹੈ, ਜਿਹਨੂੰ ਆਪਾਂ ਮੋਡਿਊਲਰ IVF ਲੈਬ ਕਹਿੰਦੇ ਹਾਂ, ਜਿਹਦੇ ਵਿੱਚ ਆਪਾਂ ਨੇ ਲੇਜ਼ਰ ਹੈਚਿੰਗ ਕਰਦੇ ਹਾਂ, ਬਲਾਸਟੋਸਿਸਟ ਕਲਚਰ ਕਰਦੇ ਹਾਂ, ਜਿਹਦੇ ਨਾਲ ਕਿ ਟੈਸਟ ਟਿਊਬ ਬੇਬੀ ਅਤੇ ਇਕਸੀ ਵਿਧੀ ਦਾ ਕਾਮਯਾਬੀ ਦਰ ਵੱਧ ਗਿਆ ਹੈ। ਜਿਨ ਲੇਡੀਜ਼ ਦੀ ਅੰਡੇਦਾਨੀਆਂ ਫੇਲ ਹੋ ਗਈਆਂ ਜਾਂ ਜੋ ਵਧੇਰੀ ਉਮਰ ਦੀ ਲੇਡੀਜ਼ ਹੈ, ਉਹ ਵੀ ਹੁਣ ਸੰਤਾਨ ਸੁੱਖ ਦੀ ਪ੍ਰਾਪਤੀ ਕਰ ਸਕਦੇ ਹੈ। ਸਾਡੇ ਕੋਲ ਵਿਧੀ ਹੈ ਜਿਹਨੂੰ ਆਪਾਂ ਆਂਡਾ ਬੈਂਕ ਕਹਿੰਦੇ ਹਾਂ, ਜਿਹਦੇ ਵਿੱਚ ਆਪਾਂ ਬੈਂਕ ਤੋਂ ਐੱਗ ਲੈ ਕੇ ਹਸਬੈਂਡ ਦੇ ਸ਼ੁਕਰਾਣੂ ਲੈ ਕੇ ਭਰੂਣ ਬਣਾ ਕੇ ਲੇਡੀ ਦੇ ਅੰਦਰ ਬੱਚਾ ਬਣਾ ਕੇ ਰੱਖ ਸਕਦੇ ਹਾਂ। ਸੋ ਜਿਹਨਾਂ ਔਰਤਾਂ ਦੀ ਅੰਡੇਦਾਨੀਆਂ ਫੇਲ ਹੋ ਗਈਆਂ ਜਾਂ ਬੱਚੇਦਾਨੀ ਬਹੁਤ ਛੋਟੇ ਸਾਈਜ਼ ਦੀ ਹੈ ਜਾਂ ਉਹਨਾਂ ਦੇ ਅੰਡਾ ਨਹੀਂ ਬਣ ਸਕਦਾ, ਇਹੋ ਜਿਹੇ ਕੇਸਿਸ ਇਸ ਵਿਧੀ ਦਾ ਲਾਭ ਉਠਾ ਸਕਦੇ ਹੈ। ਜਿਹੜੇ ਆਦਮੀ ਵਾਰ ਵਾਰ ਸ਼ੁਕਰਾਣੂ ਨਹੀਂ ਦੇ ਸਕਦੇ ਜਾਂ ਇੰਡੀਆ ਵਿੱਚ ਨਹੀਂ ਰਹਿੰਦੇ, ਬਾਹਰ ਕੰਮ ਕਰਦੇ ਆ, ਬਾਹਰ ਦੇ ਮੁਲਕਾਂ ਵਿੱਚ ਕੰਮ ਕਰਦੇ ਹੈ, ਅਤੇ ਜਿਹੜੇ ਜਿਨ੍ਹਾਂ ਦੇ ਹਸਬੈਂਡ ਆਰਮੀ ਵਿੱਚ ਹੈ, ਜੋ ਵਾਰ ਵਾਰ ਆ ਕੇ ਸੈਂਪਲ ਆਪਣਾ ਸੀਮਨ ਸੈਂਪਲ ਨਹੀਂ ਦੇ ਸਕਦੇ, ਇਹੋ ਜਿਹੇ ਕੇਸਿਸ ਵਾਸਤੇ ਸਾਡੇ ਕੋਲ ਸੀਮਨ ਬੈਂਕ ਹੈ, ਜਿਹਦੇ ਵਿੱਚ ਆਪਾਂ ਉਹਨਾਂ ਦਾ ਸ਼ੁਕਰਾਣੂ ਜਿਹੜੇ ਹੈ ਅਣਗਿਣਤ ਸਮੇਂ ਵਾਸਤੇ ਸਟੋਰ ਕਰ ਸਕਦੇ ਆ। ਸੀਮਨ ਬੈਂਕ ਇਹੋ ਜਿਹੇ ਕੇਸਿਸ ਵਿੱਚ ਵੀ ਬਹੁਤ ਫਾਇਦੇਮੰਦ ਹੈ ਜਿਨ੍ਹਾਂ ਆਦਮੀਆਂ ਦੇ ਕਦੇ ਸ਼ੁਕਰਾਣੂ ਬਣ ਹੀ ਨਹੀਂ ਸਕਦੇ। ਆਪਾਂ ਬੈਂਕ ਤੋਂ ਸੀਮਨ ਲੈ ਕੇ ਸਾਰੇ ਫਿਜ਼ੀਕਲ ਕੈਰੈਕਟਰਿਸਟਿਕਸ ਰਲਾ ਕੇ, ਸਕਿਨ ਕਲਰ, ਹੇਅਰ ਕਲਰ, ਆਈ ਕਲਰ, ਹਾਈਟ, ਵੇਟ ਰਲਾ ਕੇ ਫਿਰ ਜਿਹੜੇ ਹੈ ਸ਼ੁਕਰਾਣੂ ਲੈ ਕੇ ਲੇਡੀ ਦੇ ਅੰਦਰ ਬੱਚੇਦਾਨੀ ਵਿੱਚ ਇੰਜੈਕਟ ਕਰ ਦਿੰਦੇ ਹਾਂ। ਇਹ ਜਿਹੜੇ ਸ਼ੁਕਰਾਣੂ ਹੁੰਦੇ ਆ ਅਲੱਗ ਅਲੱਗ ਬਿਮਾਰੀਆਂ ਵਾਸਤੇ ਵੀ ਟੈਸਟਡ ਹੁੰਦੇ ਹੈ। ਜਿਨ ਲੇਡੀਜ਼ ਦੀ ਟਿਊਬਾਂ ਬਿਲਕੁਲ ਕੋਰਨੂਅਲ ਐਂਡ 'ਤੇ ਬਲੌਕ ਹੈ, ਉਹ ਆਪਾਂ ਟਿਊਬਾਂ ਖੋਲ੍ਹ ਵੀ ਸਕਦੇ ਹਾਂ। ਇਸ ਵਿਧੀ ਨੂੰ ਆਪਾਂ ਹਿਸਟੈਰੋਸਕੋਪਿਕ ਟਿਊਬਲ ਕੈਨੂਲੇਸ਼ਨ ਕਹਿੰਦੇ ਹਾਂ, ਜਿਹਦੇ ਵਿੱਚ ਕਿ ਪੇਸ਼ੈਂਟ ਨੂੰ ਕੋਈ ਐਡਮਿਸ਼ਨ ਦੀ ਲੋੜ ਨਹੀਂ ਹੈ, ਸਿਰਫ ਇੱਕ ਦਿਨ ਰਹਿਣਾ ਪੈਂਦਾ, ਕੋਈ ਚੀਰਾ ਨਹੀਂ ਲੱਗਦਾ, ਕੋਈ ਟਾਂਕਾ ਨਹੀਂ ਲੱਗਦਾ, ਸਿਰਫ ਦੂਰਬੀਨ ਦੇ ਨਾਲ ਥੱਲੋਂ ਦੂਰਬੀਨ ਪਾ ਕੇ ਆਪਾਂ ਟਿਊਬਾਂ ਖੋਲ੍ਹ ਸਕਦੇ ਹਾਂ। ਜਿਨ ਔਰਤਾਂ ਵਿੱਚ ਅੰਡੇਦਾਨੀਆਂ ਜਾਂ ਬੱਚੇਦਾਨੀ ਦੀ ਰਸੌਲੀ ਹੈ, ਇਹੋ ਜਿਹੇ ਕੇਸਿਸ ਵਿੱਚ ਸਾਨੂੰ ਅੰਡੇਦਾਨੀ ਅਤੇ ਬੱਚੇਦਾਨੀ ਕੱਢਣ ਦੀ ਕੋਈ ਲੋੜ ਨਹੀਂ ਹੈ। ਰਸੌਲੀ ਜਿੰਨੀ ਮਰਜ਼ੀ ਵੱਡੀ ਹੋਏ ਆਪਾਂ ਦੂਰਬੀਨ ਦੇ ਰਾਹੀਂ ਕੱਢ ਸਕਦੇ ਹਾਂ, ਅਤੇ ਇਹਦੇ ਵਿੱਚ 2 ਜਾਂ 3 ਦਿਨ ਦੀ ਐਡਮਿਸ਼ਨ ਦੀ ਲੋੜ ਹੁੰਦੀ ਹੈ। ਸਿਰਫ ਇੱਕ ਚੀਰਾ ਟਾਂਕਾ ਲੱਗਦਾ, ਰਸੌਲੀ ਕੱਢੀ ਜਾਂਦੀ ਹੈ, ਅਤੇ ਫਿਰ ਅੰਡੇਦਾਨੀ ਅਤੇ ਬੱਚੇਦਾਨੀ ਨੋਰਮਲ ਕਰਕੇ ਲੇਡੀ ਪ੍ਰੈਗਨੈਂਟ ਹੋ ਸਕਦੀ ਹੈ। ਜਿਨ ਔਰਤਾਂ ਦੀ ਬੱਚੇਦਾਨੀ ਜਨਮਾਂਤਰੂ ਹੀ ਨਹੀਂ ਹੈ ਜਾਂ ਕਿਸੇ ਵੀ ਕਾਰਨ ਬੱਚੇਦਾਨੀ ਕੱਢ ਦਿੱਤੀ ਗਈ ਹੈ, ਉਹ ਵੀ ਹੁਣ ਸੰਤਾਨ ਸੁੱਖ ਦੀ ਪ੍ਰਾਪਤੀ ਕਰ ਸਕਦੇ ਹਾਂ। ਸਰੋਗੇਸੀ ਟੈਕਨੀਕ ਆਉਂਦੀ ਹੈ, ਜਿਹਨੂੰ ਆਪਾਂ ਕਿਰਾਏ ਦੀ ਕੁੱਖ ਕਹਿੰਦੇ ਹਾਂ। ਇਹੋ ਜਿਹੇ ਕੇਸਿਸ ਵਿੱਚ ਜੇ ਲੇਡੀ ਦੀ ਆਪਣੀ ਅੰਡੇਦਾਨੀ ਹੈ, ਉਹ ਅੰਡੇਦਾਨੀ ਤੋਂ ਅੰਡਾ ਲੈ ਕੇ ਹਸਬੈਂਡ ਦੇ ਸ਼ੁਕਰਾਨੂ ਲੈ ਕੇ ਕਿਰਾਏ ਦੀ ਕੁੱਖ ਵਿੱਚ ਰੱਖੇ ਜਾਂਦੇ ਆ, ਅਤੇ ਬੱਚਾ ਤਿਆਰ ਕਰਕੇ ਪ੍ਰੈਗਨੈਂਸੀ ਹੋ ਜਾਂਦੀ ਹੈ। ਅਖੀਰ 'ਚ ਮੈਂ ਇਹੋ ਕਹਿਣਾ ਚਾਹੂੰਗੀ ਕਿ ਨਿਸੰਤਾਨ ਜੋੜਿਆਂ ਨੂੰ ਹਤਾਸ਼ ਨਹੀਂ ਹੋਣਾ ਚਾਹੀਦਾ, ਸਹੀ ਸਮੇਂ 'ਤੇ ਸਹੀ ਡਾਕਟਰੀ ਸਲਾਹ ਨਾਲ ਪ੍ਰੈਗਨੈਂਸੀ ਹੋ ਸਕਦੀ ਹੈ। ਆਓ ਹੁਣ ਤੁਹਾਨੂੰ ਅਸੀਂ ਆਪਣੀ ਅੰਤਰਰਾਸ਼ਟਰੀ ਪੱਧਰ ਦੀ ਟੈਸਟ ਟਿਊਬ ਬੇਬੀ ਅਤੇ ਇਕਸੀ ਲੈਬ ਦਾ ਦੌਰਾ ਕਰਾਉਂਦੇ ਹਾਂ। ਤੁਹਾਨੂੰ ਹੁਣ ਪਤਾ ਲੱਗੇਗਾ ਕਿ IVF ਅਤੇ ਇਕਸੀ ਦਾ ਕਾਮਯਾਬੀ ਦਰ ਕਿਵੇਂ ਵਧਾਇਆ ਜਾ ਸਕਦਾ ਹੈ। ਹੁਣ ਤੁਸੀਂ ਸਾਡੀ IVF ਲੈਬ ਦੇ ਵਿੱਚ ਹੋ। ਇਹ ਸਪੈਸ਼ਲ ਲੈਬ ਹੈ ਜਿਹਦੇ ਵਿੱਚ ਕਿ ਪੋਜ਼ਿਟਿਵ ਪ੍ਰੈਸ਼ਰ ਐਟਮੋਸਫੀਅਰ ਹੁੰਦਾ ਹੈ। ਇਹਦੇ ਵਿੱਚ ਬਾਹਰ ਦਾ ਕੋਈ ਵੀ ਕੀਟਾਣੂ ਜਾਂ ਬਾਹਰ ਦੀ ਕੋਈ ਵੀ ਪ੍ਰਦੂਸ਼ਣ ਭਰੀ ਹਵਾ ਅੰਦਰ ਨਹੀਂ ਆ ਸਕਦੀ, ਅਤੇ ਜਿਹੜੀ ਅੰਦਰ ਦੀ ਹਵਾ ਹੈ ਉਹ ਬਿਲਕੁਲ ਕੀਟਾਣੂ ਰਹਿਤ ਅਤੇ ਪ੍ਰਦੂਸ਼ਣ ਰਹਿਤ ਹੈ, ਤਾਂ ਕਿ ਆਪਾਂ IVF ਦਾ ਕਾਮਯਾਬੀ ਦਰ ਵਧਾ ਸਕੀਏ। ਤੁਸੀਂ ਦੇਖ ਸਕਦੇ ਹੋ ਛੱਤ 'ਤੇ ਸਪੈਸ਼ਲ ਫਿਲਟਰ ਲੱਗੇ ਹੋਏ ਹੈ ਜਿਹੜੇ ਕਿ ਬਿਲਕੁਲ ਪਿਓਰ ਏਅਰ ਅੰਦਰ ਦਿੰਦੇ ਹੈ, ਅਤੇ ਜਿਹੜੀ ਕੀਟਾਣੂ ਵਾਲੀ ਹਵਾ ਹੈ ਉਹ ਖਤਮ ਹੋ ਜਾਂਦੀ ਹੈ, ਅਤੇ ਜਿਹੜੇ ਭਰੂਣ ਬਣਦੇ ਆ IVF ਦੇ ਵਿੱਚ ਉਹ ਬਹੁਤ ਅੱਛੀ ਕੁਆਲਿਟੀ ਦੇ ਹੈ। ਇਹ ਸਪੈਸ਼ਲ ਮਸ਼ੀਨ ਹੈ ਜਿਹਨੂੰ ਆਪਾਂ ਇਕਸੀ ਮਸ਼ੀਨ ਕਹਿੰਦੇ ਹਾਂ। ਇਹ ਉਹੋ ਜਿਹੇ ਮਰੀਜ਼ਾਂ ਵਾਸਤੇ ਬਹੁਤ ਹੀ ਕਾਮਯਾਬ ਹੈ ਜਿਨ੍ਹਾਂ ਦੇ ਨਿਲ ਸ਼ੁਕਰਾਣੂ ਹੈ ਜਾਂ ਜਿਨ੍ਹਾਂ ਨੂੰ ਐਜ਼ੋਸਪਰਮੀਆ ਹੈ। ਇਸ ਮਸ਼ੀਨ ਦੇ ਵਿੱਚ ਆਪਾਂ ਇੱਕ ਸਪਰਮ ਅਤੇ ਇੱਕ ਅੰਡੇ ਦਾ ਮਿਲਨ ਕਰਦੇ ਹਾਂ। ਆਹ ਸਪੈਸ਼ਲ ਮਾਈਕਰੋਸਕੋਪ ਹੈ ਜਿਹਨੂੰ ਆਪਾਂ ਸਟੀਰੀਓਜ਼ੂਮ ਮਾਈਕਰੋਸਕੋਪ ਕਹਿੰਦੇ ਹਾਂ, ਜਿਹਦੇ ਵਿੱਚ ਕਿ ਭਰੂਣ ਵਿਗਿਆਨਿਕ ਜਿਹੜੇ ਆਪਾਂ ਅੰਡੇ ਕੱਢਦੇ ਹਾਂ ਉਹਨਾਂ ਦਾ ਮਿਲਨ ਸ਼ੁਕਰਾਣੂਆਂ ਨਾਲ ਕਰਦਾ ਹੈ। ਇਹ ਸਪੈਸ਼ਲ ਇਨਕਿਊਬੇਟਰ ਹੈ ਜਿਹਨੂੰ ਆਪਾਂ ਟ੍ਰਾਈ ਗੈਸ ਕਾਰਬਨ ਡਾਈਆਕਸਾਈਡ ਇਨਕਿਊਬੇਟਰ ਕਹਿੰਦੇ ਹਾਂ। ਇਸ ਇਨਕਿਊਬੇਟਰ ਦਾ ਮਾਹੌਲ ਇਹੋ ਜਿਹਾ ਹੈ ਜਿਹੜਾ ਕਿ ਅੰਦਰ ਇੱਕ ਮਾਂ ਦੀ ਕੁੱਖ ਦਾ ਹੁੰਦਾ ਹੈ। ਜਿਹੜਾ ਕੰਮ ਮਾਂ ਦੀ ਕੁੱਖ ਵਿੱਚ ਹੋਣਾ ਹੈ ਉਹ ਹੁਣ ਇੱਥੇ ਭਰੂਣ ਤਿਆਰ ਕੀਤਾ ਜਾਂਦਾ ਹੈ। ਇਹ ਵੀ ਹੋਰ ਸਪੈਸ਼ਲ ਇਨਕਿਊਬੇਟਰਸ ਹੈ ਜਿਨ੍ਹਾਂ ਦਾ ਅੰਦਰੂਨੀ ਮਾਹੌਲ ਬਿਲਕੁਲ ਮਾਂ ਦੀ ਕੁੱਖ ਵਰਗਾ ਹੁੰਦਾ ਹੈ। ਇਹ ਇਨਕਿਊਬੇਟਰਸ ਵਿੱਚ ਆਪਾਂ ਭਰੂਣ ਤਿਆਰ ਕਰਕੇ ਲੇਡੀ ਦੇ ਕੁੱਖ ਦੇ ਅੰਦਰ ਰੱਖਦੇ ਹਾਂ। ਤੁਸੀਂ ਇਹ ਦੇਖ ਰਹੇ ਹੋ 2 ਮਾਈਕਰੋਸਕੋਪਸ ਹੈ, ਸਟੀਰੀਓਜ਼ੂਮ ਮਾਈਕਰੋਸਕੋਪਸ ਹੈ। ਇਹਨਾਂ ਦੇ ਨਾਲ ਕੈਮਰੇ ਫਿੱਟ ਹੈ। ਜਿਹੜੇ ਵੀ ਡਾਕਟਰਸ ਨੇ ਟ੍ਰੇਨਿੰਗ ਲੈਣੀ ਹੁੰਦੀ ਹੈ ਉਹ ਇੱਥੇ ਆ ਕੇ ਟ੍ਰੇਨਡ ਭਰੂਣ ਵਿਗਿਆਨਿਕ ਨਾਲ ਬਹਿ ਕੇ ਕੰਮ ਸਿੱਖ ਸਕਦੇ ਹੈ। ਅਤੇ ਹੋਰ ਇਹਦਾ ਇੱਕ ਹੋਰ ਫਾਇਦਾ ਹੈ ਕਿ ਜਿਹੜਾ ਮਰੀਜ਼ ਦਾ ਕੰਮ ਅੰਦਰ ਲੈਬ ਵਿੱਚ ਹੋ ਰਿਹਾ ਉਹ ਉਹਨਾਂ ਦਾ ਹਸਬੈਂਡ ਬਾਹਰ ਸਕਰੀਨ 'ਤੇ ਦੇਖ ਸਕਦਾ ਹੈ। ਹੁਣ ਤੁਸੀਂ ਸਾਡੀ IVF ਲੈਬ ਵਿੱਚ ਦੇਖ ਸਕਦੇ ਹੋ ਕਿ ਆਪਾਂ IVF ਇਕਸੀ ਅਤੇ ਇਮਸੀ ਦਾ ਕਾਮਯਾਬੀ ਦਰ ਕਿਵੇਂ ਵਧਾ ਸਕਦੇ ਹਾਂ। ਸਾਡੀ ਲੈਬ ਹੈ ਜਿਹੜੀ ਮੋਡੂਲਰ IVF ਲੈਬ ਹੈ। ਇਹਦੇ ਵਿੱਚ ਸਪੈਸ਼ਲ ਲੇਜ਼ਰ ਹੈਚਿੰਗ ਇਕੁਇਪਮੈਂਟ ਹੈ ਜਿਹਦੇ ਨਾਲ ਆਪਾਂ ਲੇਜ਼ਰ ਹੈਚਿੰਗ ਕਰਦੇ ਹਾਂ, ਜਿਹਦੇ ਨਾਲ ਕਾਮਯਾਬੀ ਦਰ ਵੱਧ ਸਕਦਾ ਹੈ, ਅਤੇ ਬਲਾਸਟੋਸਿਸਟ ਕਲਚਰ ਵੀ ਕੀਤਾ ਜਾ ਸਕਦਾ ਹੈ ਜਿਹਦੇ ਨਾਲ ਸਕਸੈਸ ਰੇਟ ਵੱਧ ਸਕਦਾ ਹੈ। ਹੁਣ ਤੁਸੀਂ ਸਾਡੀ ਵਿਟਰੀਫਿਕੇਸ਼ਨ ਲੈਬ ਵਿੱਚ ਹੋ। ਇਸ ਲੈਬੋਰਟਰੀ ਵਿੱਚ ਅੰਡੇ, ਭਰੂਣ ਅਤੇ ਸ਼ੁਕਰਾਣੂ ਫ੍ਰੀਜ਼ ਕੀਤੇ ਜਾਂਦੇ ਹੈ। ਤੁਸੀਂ ਦੇਖ ਰਹੇ ਹੋ ਕਿ ਭਰੂਣ ਵਿਗਿਆਨਿਕ ਹੁਣ ਇੱਥੇ ਕੰਮ ਕਰ ਰਿਹਾ ਹੈ। ਫਿਰ ਆਪਾਂ ਇੱਥੇ ਅੰਡੇ, ਸ਼ੁਕਰਾਣੂ ਅਤੇ ਭਰੂਣ ਫ੍ਰੀਜ਼ ਕਰ ਸਕਦੇ ਹਾਂ।